ਸਤਨਾਮ ਸ੍ਰੀ ਵਾਹਿਗੁਰੂ ਜੀਓ। ਜੈ ਸ੍ਰੀ ਮਹੱਲਾ ਚੌਥਾ। ਕਰ ਪਹਿਲਾ ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੇਰਾ ਹੀ ਅਰੈ ਰਤਨ ਨਾਮ ਅਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਮੈ ਜੀਵਨ ਬਿਰਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਮੈ ਜੀਵਨ ਬਿਰਥਾ। ਰਹਾਉ ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਭਾਵੇਂ ਬਾਣੀ ਪਹਿਲੇ ਸਤਿਗੁਰੂ ਸਾਹਿਬਾਨ ਨੇ ਉਚਾਰਨ ਕੀਤੀ, ਪਰ ਇਸ ਪਵਿੱਤਰ ਬਾਣੀ ਦੀ ਕਥਾ ਸਾਹਿਬੇ ਕਮਾਲ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਾਲਸਾ ਪੰਥ ਨੂੰ ਸਰਵਣ ਕਰਵਾਈ ਸੀ, ਜਿੱਥੋਂ ਕਿ ਗੁਰਬਾਣੀ ਦੇ ਅਰਥਾਂ ਦੀ ਟਕਸਾਲ ਆਰੰਭ ਹੋਈ, ਜਿਸ ਨੂੰ ਅੱਜ ਕੱਲ ਪੰਥ ਦੇ ਅੰਦਰ ਦਮਦਮੀ ਟਕਸਾਲ ਕਹਿ ਕੇ ਯਾਦ ਕੀਤਾ ਜਾਂਦਾ ਹੈ। ਦਮਦਮੀ ਟਕਸਾਲ ਦਾ ਪਿਛੋਕੜ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਗੁਰੂ ਕਾਂਸ਼ੀ ਜ਼ਿਲ੍ਹਾ ਬਠਿੰਡਾ ਮਾਲਵਾ ਧਰਤੀ ਨਾਲ ਸੰਬੰਧਿਤ ਹੈ। ਕਿਉਂ? ਉਸ ਪਵਿੱਤਰ ਅਸਥਾਨ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਿੱਥੇ ਆਪਣੇ ਅਨੁਭਵ ਦੁਆਰਾ ਪਵਿੱਤਰ ਬਾਣੀ ਉਚਾਰਨ ਕੀਤੀ, ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ, ਔਰ ਉਨੀ ਬਾਣੀ ਦੇ 48 ਸਿੰਘਾਂ ਨੂੰ ਹੋਰ ਬੇਅੰਤ ਸੰਗਤਾਂ ਨੂੰ ਅਰਥ ਵੀ ਸਰਵਣ ਕਰਵਾਏ। ਜਿਨ੍ਹਾਂ ਜਿਨ੍ਹਾਂ ਨੇ ਇਸ ਪਾਵਨ ਗੁਰਬਾਣੀ ਨੂੰ ਸੁਣ ਕੇ ਆਪਣੇ ਹਿਰਦੇ ਵਿੱਚ ਵਸਾਇਆ, ਉਹਨਾਂ ਨੂੰ ਜੀਵਨ ਮੁਕਤੀ ਦਾ ਆਨੰਦ ਵੀ ਪ੍ਰਾਪਤ ਹੋਇਆ। ਇਹ ਐਸੀ ਪਾਵਨ ਗੁਰਬਾਣੀ ਦੀ ਕਥਾ ਹੈ। ਸੋ ਆਪ ਸੰਗਤਾਂ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ, ਪਿੱਛੇ 66 ਰਾਗ ਸੰਪੂਰਨ ਹੋਇਆ ਹੈ, ਅੱਗੇ ਜੈਤਸਰੀ ਰਾਗ ਆਰੰਭ ਹੋ ਰਿਹਾ ਹੈ। ਜੈਤ ਸ੍ਰੀ ਰਾਗ ਦੇ ਸੁਮੇਲ ਤੋਂ ਜੈਤਸਰੀ ਰਾਗ ਹੋਂਦ ਵਿੱਚ ਆਇਆ ਹੈ। ਭਾਵੇਂ ਰਾਗ ਮਾਲਾ ਅਨੁਸਾਰ ਜੈਤਸਰੀ ਰਾਗਣੀ ਮੰਨੀ ਗਈ ਹੈ, ਪਰ ਗੁਰੂ ਮਹਾਰਾਜ ਨੇ ਰਾਗ ਰਾਗਣੀ ਦਾ ਕੋਈ ਵੀ ਭੇਦ ਨਹੀਂ ਰੱਖਿਆ। ਤਰਤੀਬ ਦੇ ਹਿਸਾਬ ਦੇ ਨਾਲ ਜੈਤਸਰੀ ਰਾਗ 11ਵੇਂ ਨੰਬਰ 'ਤੇ ਆਉਂਦਾ ਹੈ, ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ 31 ਰਾਗਾਂ ਦੇ ਵਿੱਚ ਪਵਿੱਤਰ ਬਾਣੀ ਉਚਾਰਨ ਕੀਤੀ। ਇਹ 11ਵਾਂ ਰਾਗ ਹੈ ਜਿਸ ਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜੈਤ ਸ੍ਰੀ ਮਹੱਲਾ ਚੌਥਾ, ਘਰ ਪਹਿਲਾ, ਚੌਪਦੇ। ਜੈਤ ਸ੍ਰੀ ਰਾਗ ਹੈ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਬਾਣੀ ਆਰੰਭ ਹੋ ਰਹੀ ਹੈ। ਘਰ ਪਹਿਲਾ, ਪਹਿਲੇ ਕਾਰ ਸੁਰਤਾਲ ਦੇ ਵਿੱਚ ਚੌਪਦੇ ਚਾਰ ਚਾਰ ਪੌੜੀਆਂ ਵਾਲੇ ਸ਼ਬਦ ਉਚਾਰਨ ਹੋ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ। ਉਹ ਅਕਾਲ ਪੁਰਖ ਵਾਹਿਗੁਰੂ ਜਿੱਥੇ ਇੱਕ ਅਦਵੈਤ ਸਰੂਪ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਉੱਥੇ ਸਤ ਗੁਰਚਿਦ ਪ੍ਰਸਾਦ ਆਨੰਦ ਸਰੂਪ ਵੀ ਹੈ, ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਜਿਹੜੇ ਪ੍ਰਾਚੀਨ ਰਿਸ਼ੀ ਮੁਨੀ ਮਹਾਂਪੁਰਖ ਹੋਏ ਉਹਨਾਂ ਨੇ ਉਸ ਨੂੰ ਸਤ ਚੇਤਨ ਆਨੰਦ ਸਰੂਪ ਵਰਣਨ ਕੀਤਾ ਹੈ। ਸਤਿਗੁਰ ਪ੍ਰਸਾਦ ਇਹ ਉਹਨਾਂ ਵੀ ਗੁਣਾਂ ਨੂੰ ਉਜਾਗਰ ਕਰ ਰਿਹਾ ਹੈ, ਪਰ ਵਿਆਕਰਨ ਦੇ ਹਿਸਾਬ ਨਾਲ ਇੱਕ ਓਅੰਕਾਰ ਸਤ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਓਅੰਕਾਰ ਸਰੂਪ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ, ਇਹ ਅਰਥ ਢੁਕਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਕਮਲਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਆਪ ਕਿਰਪਾ ਕਰੋ, ਸਾਨੂੰ ਅਜਿਹਾ ਉਪਦੇਸ਼ ਦਿਓ ਜਿਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਵੀ ਹੋ ਜਾਵੇ ਤੇ ਨਾਲ ਸਾਨੂੰ ਸਾਰੇ ਹੀ ਪਦਾਰਥ, ਧਰਮ, ਅਰਥ, ਕਾਮ ਤੇ ਮੋਖ ਪ੍ਰਾਪਤ ਹੋ ਜਾਣ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ ਉਹਨਾਂ ਦੇ ਅੰਦਰ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਐ ਮੇਰੇ ਮਨ ਐ ਮੇਰੇ ਪਿਆਰੇ, ਭਜ ਰਾਮ ਨਾਮ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਿਮਰ ਸਭ ਅਰਥਾ, ਤੈਨੂੰ ਸਾਰੇ ਹੀ ਅਰਥ ਪਦਾਰਥ ਮਿਲ ਜਾਣਗੇ। ਕੋਈ ਵੀ ਇੱਛਾ ਨੂੰ ਲੈ ਕੇ ਜਦੋਂ ਮਨੁੱਖ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਾ ਹੈ ਔਰ ਉਹਨੂੰ ਸਾਰੇ ਹੀ ਪਦਾਰਥ ਮਿਲ ਜਾਂਦੇ ਹਨ। ਗੁਰਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ। ਸਾਨੂੰ ਪੂਰੇ ਗੁਰੂ ਨੇ ਉਸ ਪ੍ਰਭੂ ਦਾ ਨਾਮ ਦ੍ਰਿੜ ਕਰਵਾਇਆ ਹੈ, ਕਿਉਂਕਿ ਪੂਰੇ ਗੁਰੂ ਨੂੰ ਹੀ ਅਧਿਕਾਰ ਹੈ ਨਾਮ ਦੇਣ ਦਾ। ਪੂਰੇ ਗੁਰੂ ਨੇ ਕਿਰਪਾ ਕੀਤੀ, ਉਸ ਨਾਮ ਨੂੰ ਸਾਡੇ ਹਿਰਦੇ ਵਿੱਚ ਦ੍ਰਿੜ ਕਰਵਾ ਦਿੱਤਾ। ਦ੍ਰਿੜ ਕਰਨਾ ਭਾਵ ਮਨ ਦੇ ਵਿੱਚ ਵਸਾ ਦੇਣਾ। ਪੂਰੇ ਗੁਰੂ ਨੇ ਵਾਹਿਗੁਰੂ ਦੇ ਨਾਮ ਨੂੰ ਐਨ ਚੰਗੀ ਤਰ੍ਹਾਂ ਮਨ ਵਿੱਚ ਵਸਾ ਦਿੱਤਾ, ਬਿਨ ਨਾਵੈ ਜੀਵਨ ਬਿਰਥਾ। ਤੇ ਹੁਣ ਸਾਨੂੰ ਇਸ ਗੱਲ ਦਾ ਗਿਆਨ ਹੋ ਗਿਆ ਹੈ ਕਿ ਨਾਮ ਤੋਂ ਬਿਨਾਂ ਮਨੁੱਖ ਦਾ ਜੀਵਨ ਬੇਕਾਰ ਹੈ, ਬੇਅਰਥ ਹੈ। ਨਾਮ ਜਪਣ ਦੇ ਨਾਲ ਹੀ ਮਨੁੱਖੀ ਜੀਵਨ ਦੀ ਸਫਲਤਾ ਹੁੰਦੀ ਹੈ। ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸਨ ਵੀ ਜਿਹੜੇ ਸਾਡੇ ਸਵਾਸ ਨੇ ਕੋਰੇ ਕਾਗਜ਼ ਵਾਂਗ ਹਨ, ਜਿਹੜੇ ਆਮ ਕੋਰੇ ਕਾਗਜ਼ ਨੇ ਉਹ ਥੋੜ੍ਹੀ ਜਿਹੀ ਕੀਮਤ ਦੇ ਨਾਲ ਸਾਨੂੰ ਕਿਸੇ ਵੀ ਥਾਂ ਤੋਂ ਮਿਲ ਸਕਦੇ ਹਨ, ਪਰ ਜਿਨ੍ਹਾਂ ਕਾਗਜ਼ਾਂ 'ਤੇ ਸਰਕਾਰੀ ਮੋਹਰ ਲੱਗੀ ਹੁੰਦੀ ਹੈ, ਜਿਵੇਂ ਅਸਟਾਮ ਦੇ ਕਾਗਜ਼ ਹੁੰਦੇ ਹਨ ਜਾਂ ਕੋਈ ਚੈੱਕ ਬੁੱਕ ਹੁੰਦੀ ਹੈ ਜਾਂ ਕੋਈ ਹੋਰ ਜ਼ਰੂਰੀ ਕਾਗਜ਼ਾਤ ਹੁੰਦੇ ਹਨ, ਹੁੰਦੇ ਤਾਂ ਉਹ ਵੀ ਕਾਗਜ਼ ਨੇ, ਪਰ ਜਿਨ੍ਹਾਂ 'ਤੇ ਸਰਕਾਰ ਦੀ ਮੋਹਰ ਲੱਗ ਜਾਂਦੀ ਹੈ ਉਹਨਾਂ ਦੀ ਪੂਰੀ ਕੀਮਤ ਬਣ ਜਾਂਦੀ ਹੈ ਅਤੇ ਦੂਸਰੇ ਜਿਹੜੇ ਕੋਰੇ ਕਾਗਜ਼ ਨੇ ਉਹਨਾਂ ਦੇ ਮੁਕਾਬਲੇ 'ਤੇ ਤੁਸ਼ ਹੁੰਦੇ ਹਨ। ਇਹ ਸਵਾਸ ਵੀ ਕੋਰੇ ਕਾਗਜ਼ ਵਾਂਗ ਹਨ, ਜਦੋਂ ਇਹਨਾਂ 'ਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਮੋਹਰ ਲੱਗ ਜਾਂਦੀ ਹੈ, ਅਸਲੀ ਕੀਮਤ ਇਹਨਾਂ ਦੀ ਉਦੋਂ ਹੀ ਪੈਂਦੀ ਹੈ। ਇੱਕ ਇੱਕ ਸਵਾਸ ਅਮੋਲਕ ਬਣ ਜਾਂਦਾ ਹੈ, ਇਸੇ ਲਈ ਹਜ਼ੂਰ ਫਰਮਾਉਂਦੇ ਨੇ ਬਿਨ ਨਾਵੈ ਜੀਵਨ ਬਿਰਥ, ਨਾਮ ਤੋਂ ਬਿਨਾਂ ਮਨੁੱਖ ਦਾ ਜੀਵਨ ਬੇਕਾਰ ਹੈ, ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੀ ਅਰਜਾਰੀ, ਸਿਮਰਨ ਤੋਂ ਬਿਨਾਂ ਮਨੁੱਖ ਦਾ ਜੀਵਨ ਸੱਪ ਦੀ ਉਮਰ ਵਰਗਾ ਹੈ, ਭਾਵੇਂ ਸੱਪ ਦੀ ਉਮਰ ਬਹੁਤ ਲੰਬੀ ਮੰਨੀ ਹੈ, ਲੱਖ ਕਾਗਾਂ ਕਰੋੜ ਨਾਗਾਂ, ਪਰ ਉਸ ਸੱਪ ਦੀ ਲੰਬੀ ਉਮਰ ਕੋਈ ਵਰਦਾਨ ਨਹੀਂ ਬਲਕਿ ਇੱਕ ਸਰਾਪ ਹੀ ਹੁੰਦਾ। ਕਿਉਂ? ਜਿਹੜੀ ਸੱਪ ਦੀ ਉਮਰ ਹੈ ਉਹ ਨਿਕੰਮੀ ਹੁੰਦੀ ਹੈ, ਉਹ ਲੁਕ ਲੁਕ ਕੇ ਦਿਨ ਕੱਟਦਾ, ਜ਼ਹਿਰ ਨਾਲ ਸੜਦਾ ਰਹਿੰਦਾ, ਜੇ ਕੋਈ ਉਸਨੂੰ ਛੇੜੇ ਉਸਨੂੰ ਡੰਗ ਮਾਰ ਦਿੰਦਾ, ਜ਼ਿੰਦਗੀ ਤੇ ਮੌਤ ਦਾ ਖਤਰਾ ਪੈਦਾ ਹੋ ਜਾਂਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਨਾਮ ਤੋਂ ਬਿਨਾਂ ਮਨੁੱਖੀ ਜੀਵਨ ਕਿਸੇ ਕੰਮ ਦਾ ਨਹੀਂ ਹੈ। ਲਓ ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਰੰਭ ਤੋਂ ਫਰਮਾਉਂਦੇ ਹਨ, ਆਪ ਸੰਗਤਾਂ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਮੇਰਾ ਹੀ ਅਰੈ ਰਤਨ ਨਾਮ ਅਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ।
ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੀ ਪਾਤਸ਼ਾਹ ਫਰਮਾਉਂਦੇ ਹਨ, ਗੁਰ ਹਾਥ ਧਰਿਓ ਮੇਰਾ ਮਾਥਾ, ਬਈ ਗੁਰੂ ਨੇ ਮੇਰੇ ਮੱਥੇ ਤੇ ਮੇਰੇ ਸਿਰ ਤੇ ਆਪਣਾ ਮੇਰਾ ਭਰਿਆ ਹੱਥ ਰੱਖਿਆ, ਜਿਸਦਾ ਸਦਕਾ ਮੇਰਾ ਹੀਰਾ ਰਤਨ ਨਾਮ ਹਰ ਬਸਿਆ। ਮੇਰੇ ਹਿਰਦੇ ਵਿੱਚ ਰਤਨ ਵਾਂਗੂ ਅਮੋਲਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਇਹ ਰਤਨ ਵਰਗਾ ਵਡਮੁੱਲਾ ਨਾਮ ਮੇਰੇ ਹਿਰਦੇ ਵਿੱਚ ਆ ਕੇ ਵਸ ਗਿਆ, ਕਿਉਂਕਿ ਰਹਾਉ ਦੀਆਂ ਪੰਕਤੀਆਂ ਵਿੱਚ ਵੀ ਇਹੀ ਗੱਲ ਗੁਰੂ ਮਹਾਰਾਜ ਨੇ ਆਖੀ ਸੀ, ਗੁਰਪੂਰਾ ਹਰ ਨਾਮ ਦ੍ਰਿੜਾਇਆ, ਪੂਰਾ ਗੁਰੂ ਹੀ ਸਾਨੂੰ ਨਾਮ ਦ੍ਰਿੜ ਕਰਾਉਂਦਾ ਹੈ। ਜਦੋਂ ਉਸ ਪੂਰੇ ਗੁਰੂ ਨੇ ਸਾਡੇ ਮੱਥੇ ਤੇ ਹੱਥ ਰੱਖਿਆ ਤੇ ਮੇਰੇ ਹਿਰਦੇ ਵਿੱਚ ਰਤਨ ਵਰਗਾ ਅਮੋਲਕ ਨਾਮ ਆ ਕੇ ਵਸ ਗਿਆ।
ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰਨਾਮ ਦਿਓ ਰਿਨ ਲਾਥਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਈ ਗੁਰੂ ਨੇ ਸਾਨੂੰ ਨਾਮ ਦਿੱਤਾ, ਉਸਦਾ ਸਦਕਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਜਨਮਾਂ ਜਨਮਾਂ ਦੇ ਕਿਲ ਬਿਖ ਦਾ ਅਰਥ ਹੈ ਬੱਜਰ ਪਾਪ, ਕਿਲ ਨਿਸ਼ਚੇ ਕਰਕੇ ਬਿਖ ਵਿਓ ਰੂਪ, ਜਿਹੜੇ ਬੱਜਰ ਪਾਪ ਸਨ ਤੇ ਨਾਲ ਦੁੱਖ ਸਨ, ਕਿਉਂਕਿ ਦੁੱਖਾਂ ਦਾ ਕਾਰਨ ਪਾਪ ਹੀ ਮੰਨੇ ਨੇ। ਜਦੋਂ ਮਨੁੱਖ ਪਾਪ ਕਰਦਾ ਹੈ ਔਰ ਉਹਨਾਂ ਪਾਪਾਂ ਦਾ ਸਦਕਾ ਦੁੱਖ ਵੀ ਇਸ ਨੂੰ ਭੋਗਣਾ ਪੈਂਦਾ। ਹੁਣ ਜਨਮਾਂ ਜਨਮਾਂ ਦੇ ਬੱਜਰ ਪਾਪ ਤੇ ਸਾਰੇ ਦੁੱਖ ਉਤਰ ਗਏ, ਹੋਰ ਕੀ ਹੋਇਆ ਰਹਿਣ ਲਾਥਾ। ਜਿਹੜਾ ਜਨਮਾਂ ਜਨਮਾਂ ਦਾ ਕਰਜ਼ਾ ਸਾਡੇ ਸਿਰ ਚੜਿਆ ਹੋਇਆ ਸੀ ਉਹ ਵੀ ਲੈ ਗਿਆ। ਭਾਵੇਂ ਠੀਕ ਹੈ, ਕੁਛ ਪ੍ਰਾਚੀਨ ਵਿਦਵਾਨਾਂ ਨੇ ਇਹ ਅਰਥ ਵੀ ਕੀਤੇ ਨੇ ਵੀ ਚਾਰ ਕਿਸਮ ਦਾ ਦੰਡ ਹੈ, ਰਾਜ ਦੰਡ, ਦੇਵ ਦੰਡ, ਪਿਤਰ ਦੰਡ ਤੇ ਜਮ ਦੰਡ। ਇਹ ਚਾਰੇ ਕਿਸਮ ਦਾ ਜਿਹੜਾ ਇਹ ਰਿਣ ਕਰਜ਼ਾ ਲੈ ਗਿਆ। ਪਰ ਕੁਛ ਨਵੀਨ ਵਿਦਵਾਨਾਂ ਨੇ ਆਖਿਆ ਵੀ ਇਸ ਰਿਣ ਸ਼ਬਦ ਦਾ, ਇਸ ਕਰਜ਼ੇ ਦਾ ਉਹਨਾਂ ਦੇਵ ਦੰਡ ਆਦਿਕ ਦੇ ਨਾਲ ਕੋਈ ਇੰਨਾ ਨੇੜੇ ਦਾ ਸੰਬੰਧ ਨਹੀਂ ਹੈ। ਇਹ ਰਿਣ ਕਰਜ਼ਾ ਉਹ ਹੈ ਜਦੋਂ ਕੋਈ ਵੀ ਮਨੁੱਖ ਸੰਸਾਰ ਵਿੱਚ ਆਉਂਦਾ ਹੈ ਤਾਂ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਇੱਕ ਇਕਰਾਰ ਕਰਕੇ ਆਉਂਦਾ ਹੈ। ਉਹ ਇਕਰਾਰ ਕੀ ਹੈ ਕਿ ਹੇ ਵਾਹਿਗੁਰੂ, ਮੈਂ ਤੇਰਾ ਸੁਆ ਸੁਆ ਸਿਮਰਨ ਕਰਾਂਗਾ। ਪਰ ਜਦੋਂ ਇਹ ਮਨੁੱਖ ਸੰਸਾਰ ਵਿੱਚ ਪੈਰ ਰੱਖਦਾ ਹੈ, ਵਿੱਚੋਂ ਗਰਭ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ, ਇਹਨੂੰ ਵਾਹਿਗੁਰੂ ਪਰਮੇਸ਼ਰ ਭੁੱਲ ਜਾਂਦਾ ਹੈ। ਮਾਇਆ ਦੀ ਖਿੱਚ ਮਨ ਵਿੱਚ ਪੈਦਾ ਹੋ ਜਾਂਦੀ ਹੈ ਤੇ ਫਿਰ ਸਾਰਾ ਜੀਵਨ ਬਿਨਾਂ ਸਿਮਰਨ ਤੋਂ ਮਾਇਆ ਦੇ ਸਿਮਰਨ ਦੇ ਵਿੱਚ ਹੀ ਗੁਜ਼ਾਰ ਦਿੰਦਾ। ਮਾਇਆ ਮਨਹੋ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨਾ ਆਵੇ, ਨਾਨਕ ਨਹੀਂ ਕਰਮ। ਫਿਰ ਉਹ ਜਿਹੜਾ ਇਕਰਾਰ ਕੀਤਾ ਹੋਇਆ ਸੀ ਉਹ ਹੁਣ ਪੂਰਾ ਨਹੀਂ ਹੁੰਦਾ, ਮੂਲ ਦੇ ਸਿਰ ਵਿਆਜ ਪਈ ਜਾਂਦਾ ਹੈ। ਜਿਹੇ ਘਟੈ ਮੂਲ ਨਿਤ ਬੜੈ ਵਿਆਜ, ਨਿਤ ਬੜੈ ਵਿਆਜ, ਵੀ ਮੂਲ ਘਟਦਾ ਜਾਂਦਾ, ਵਿਆਜ ਵੱਧਦਾ ਜਾਂਦਾ। ਨਾਮ ਜਪਦਾ ਨਹੀਂ ਤੇ ਪਾਪ ਕਰਦਾ ਰਹਿੰਦਾ, ਪਾਪਾਂ ਦਾ ਵਿਆਜ ਵਧੀ ਜਾਂਦਾ ਤੇ ਮੂਲ ਜੀਵਨ ਘਟੀ ਜਾਂਦਾ ਹੈ। ਇਹ ਕਰਜ਼ਾ ਹੈ, ਪਾਪਾਂ ਦਾ ਕਰਜ਼ਾ। ਹਜ਼ੂਰ ਫਰਮਾਉਂਦੇ ਨੇ, ਜਦੋਂ ਗੁਰੂ ਨੇ ਨਾਮ ਦੇ ਦਿੱਤਾ ਉਹਦੇ ਨਾਲ ਜਨਮਾਂ ਜਨਮਾਂ ਦੇ ਬੱਜਰ ਪਾਪ ਤੇ ਦੁੱਖ ਉਤਰ ਗਏ ਤੇ ਨਾਲ ਇਹ ਸਾਰਾ ਪਿਛਲੇ ਜਨਮਾਂ ਦਾ ਕਰਜ਼ਾ ਵੀ ਲੈ ਗਿਆ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਮੈ ਜੀਵਨ ਬਿਰਥਾ ਰਹਾਉ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ ਕਿ ਐ ਮੇਰੇ ਮਨ, ਭਜ ਰਾਮ ਨਾਮ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਿਮਰ, ਸਭ ਅਰਥਾ ਤੈਨੂੰ ਸਾਰੇ ਹੀ ਪਦਾਰਥ ਮਿਲ ਜਾਣਗੇ। ਸੰਤ ਹੋ ਹਰ 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 ਆਰਾਧ ਹੋ, ਹਰ ਆਰਾਧ ਸਭੋ ਕਿਛ ਪਾਈਐ, ਕਾਰਜ ਸਗਲੇ ਸਦ ਹੋ। ਅਰਥ ਧਰਮ ਕਾਮ ਮੋਹ ਕਾ ਦਾਤਾ, ਪੂਰੀ ਪਈ ਸਿਮਰ ਸਿਮਰ ਬਦਾਤਾ। ਇਹ ਹੈ ਵਾਹਿਗੁਰੂ ਦੇ ਸਿਮਰਨ ਦਾ ਫਲ। ਗੁਰਪੂਰੇ ਹਰ ਨਾਮ ਦ੍ਰਿੜਾਇਆ, ਪੂਰੇ ਗੁਰੂ ਨੇ ਸਾਨੂੰ ਨਾਮ ਦ੍ਰਿੜ ਕਰਵਾਇਆ ਹੈ, ਭਾਵ ਨਾਮ ਨੂੰ ਐਨ ਚੰਗੀ ਤਰ੍ਹਾਂ ਮਨ ਵਿੱਚ ਵਸਾ ਦਿੱਤਾ। ਬਿਨ ਨਾਵੈ ਜੀਵਨ ਬਿਰਥਾ। ਹੁਣ ਸਾਨੂੰ ਇਸ ਗੱਲ ਦਾ ਵੀ ਗਿਆਨ ਹੋ ਗਿਆ ਹੈ, ਨਾਮ ਤੋਂ ਬਿਨਾਂ ਮਨੁੱਖੀ ਜੀਵਨ ਬੇਕਾਰ ਹੈ।
ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ
ਰਹਾਉ। ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਜਿਹੜੇ ਮਨਮੁਖ ਲੋਕ ਨੇ, ਮਨ ਮਰਜ਼ੀ ਕਰਨ ਵਾਲੇ, ਆਪ ਹੁਦਰੇ, ਉਹ ਬਿਨਾਂ ਗੁਰੂ ਤੋਂ ਮੂਰਖ ਬਣ ਗਏ ਨੇ। ਕਿਉਂਕਿ ਜਿਨ੍ਹਾਂ ਨੂੰ ਕੋਈ ਗੁਰੂ ਨਾ ਮਿਲੇ ਉਹ ਫਿਰ ਮੂਰਖਾਂ ਵਾਲੇ ਕੰਮ ਕਰਦਾ। ਜਿਵੇਂ ਕੋਈ ਆਦਮੀ ਕੋਈ ਗਲਤ ਕੰਮ ਕਰੇ ਤੇ ਅਕਸਰ ਉਸ ਨੂੰ ਦੁਨੀਆ ਕਹਿ ਦਿੰਦੀ ਹੈ ਬਈ ਇਹਨੂੰ ਕੋਈ ਹਾਲੇ ਗੁਰੂ ਨਹੀਂ ਮਿਲਿਆ, ਜੇ ਉਹਨੂੰ ਗੁਰੂ ਮਿਲ ਗਿਆ ਤੇ ਇਹਨੂੰ ਸੁਧਾਰ ਦੇਵੇ। ਬਿਨ ਗੁਰ ਮੂੜ ਭਏ ਹੈ ਮਨਮੁਖ, ਜਿਹੜੇ ਮਨਮੁਖ ਲੋਕ ਨੇ, ਮਨ ਦੀ ਮਰਜ਼ੀ ਕਰਨ ਵਾਲੇ, ਮਨ ਦੇ ਪਿੱਛੇ ਚੱਲਣ ਵਾਲੇ, ਉਹ ਬਿਨਾਂ ਗੁਰੂ ਦੀ ਸ਼ਰਨ ਤੋਂ ਮੂਰਖ ਬਣ ਗਏ ਨੇ ਤੇ ਮੂਰਖ ਬਣ ਕੇ ਕਰਦੇ ਕੀ ਨੇ? ਮੋਹ ਮਾਇਆ ਨਿਤ ਫਾਥਾ, ਉਹ ਹਮੇਸ਼ਾ ਲਈ ਮਾਇਆ ਦੇ ਮੋਹ ਦੇ ਵਿੱਚ ਹੀ ਫਸੇ ਰਹਿੰਦੇ ਹਨ।
ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਤਿੰਨ ਸਭ ਜਨਮ ਅਕਾਥਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਨੇ ਸਾਧੂ ਪਰਉਪਕਾਰੀ ਸਤਿਗੁਰੂ ਦੇ ਚਰਨਾਂ ਦੀ ਕਦੇ ਸੇਵਾ ਹੀ ਨਹੀਂ ਕੀਤੀ। ਕਿਉਂਕਿ ਸਾਧੂ ਦਾ ਅਰਥ ਪਰਉਪਕਾਰੀ ਹੈ। ਸਾਧੂ ਦਾ ਆਦਰਸ਼, ਕਿਸੇ ਵਿਦਵਾਨ ਨੇ ਇਹ ਲਿਖਿਆ ਹੈ, ਸਵੈ ਕਾਰਜ ਸਿੱਧ ਤੀ ਪਰ ਕਾਰਜ ਧਾਈ ਤੀ ਸਾ ਸਾਧਾ। ਜਿਸਨੇ ਆਪਣੇ ਜੀਵਨ ਦਾ ਮਨੋਰਥ ਪਈ ਪ੍ਰਾਪਤ, ਮਾਨੁਕ ਦਿਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਸਿੱਧ ਕਰ ਲਿਆ ਹੈ ਤੇ ਫਿਰ ਪਰਉਪਕਾਰ ਲਈ ਸੰਸਾਰ ਦੇ ਵਿੱਚ ਵਿਚਰਦਾ ਹੈ। ਬ੍ਰਹਮ ਗਿਆਨੀ ਪਰਉਪਕਾਰੋ ਮਹਾ, ਉਹ ਅਸਲੀ ਸਾਧੂ ਹੈ। ਇਸ ਲਈ ਸਾਧੂ ਦਾ ਅਰਥ ਪਰਉਪਕਾਰੀ ਹੀ ਟੁਕਦਾ ਹੈ। ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਉਸਨੇ ਪਰਉਪਕਾਰੀ ਸਤਿਗੁਰੂ ਦੇ ਚਰਨਾਂ ਦੀ ਕਦੇ ਸੇਵਾ ਹੀ ਨਹੀਂ ਕੀਤੀ। ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ ਨੇ, ਉਹਨਾਂ ਦੀ ਸੇਵਾ ਕਰਕੇ ਹੀ ਨਾਮ ਰੂਪੀ ਰਤਨ ਪ੍ਰਾਪਤ ਹੁੰਦਾ। ਉਸ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰਕੇ ਹੀ ਜੀਵਨ ਦੀ ਸਫਲਤਾ ਹੁੰਦੀ ਹੈ। ਇਸੇ ਲਈ ਤਿੰਨ ਸਭ ਜਨਮ ਅਕਥਾ, ਉਹਨਾਂ ਮਨਮੁੱਖਾਂ ਦਾ ਸਾਰਾ ਹੀ ਜਨਮ ਅਕਥਾ ਅਕਾਰਥ ਚਲਿਆ ਜਾਂਦਾ ਹੈ।
ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਪੁਰਸ਼ਾਂ ਨੇ ਸਾਧੂ ਪਰਉਪਕਾਰੀ ਸਤਿਗੁਰੂ ਦੇ ਚਰਨ ਪਰਸੇ ਹਨ ਤੇ ਨਾਲ ਹੀ ਪਰਉਪਕਾਰੀ ਸਤਿਗੁਰੂ ਦੇ ਚਰਨਾਂ ਦੀ ਸੇਵਾ ਵੀ ਕੀਤੀ ਹੈ, ਤਿਨ ਸਫਲਿਓ ਜਨਮ ਸਨਾਥਾ, ਉਹਨਾਂ ਦਾ ਜਨਮ ਸਫਲ ਹੋ ਗਿਆ ਤੇ ਸਨਾਥਾ, ਔਰ ਉਹ ਸਵਾਮੀ ਵਾਲੇ ਖਸਮ ਵਾਲੇ ਬਣ ਗਏ। ਭਾਵ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਵੀ ਉਹਨਾਂ ਨੂੰ ਪ੍ਰਾਪਤ ਹੋ ਗਿਆ, ਕਿਉਂਕਿ ਮਾਲਕ ਅਕਾਲ ਪੁਰਖ ਹੀ ਹੈ ਨਾ। ਤੇ ਜਦੋਂ ਗੁਰੂ ਦੀ ਸੇਵਾ ਕੀਤੀ, ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਪਰਮੇਸ਼ਰ ਮਿਲ ਗਿਆ, ਉਹ ਖਸਮ ਵਾਲੇ ਬਣ ਗਏ, ਉਹਨਾਂ ਦਾ ਜਨਮ ਸਫਲ ਹੋ ਗਿਆ।
ਮੋਕੋ ਕੀ ਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨ ਨਾਥਾ।
ਹੁਣ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਹੈ, ਹੇ ਜਗਤ ਦੇ ਨਾਥ ਮਾਲਕ, ਤੂੰ ਮੇਰੇ ਤੇ ਦਇਆ ਧਾਰ, ਮੇਰੇ ਤੇ ਮਿਹਰ ਕਰ। ਕੀ ਚਾਹੁੰਦੇ ਹੋ? ਮੋਕੋ ਕੀਜੈ ਦਾਸ ਦਾਸ ਦਾਸਨ ਕੋ। ਹੇ ਵਾਹਿਗੁਰੂ ਜੀ, ਜਿਹੜੇ ਆਪ ਜੀ ਦੇ ਦਾਸਾਂ ਦੇ ਦਾਸ ਬਣੇ ਹੋਏ ਨੇ, ਦਾਸਨ ਦਾਸ, ਉਹਨਾਂ ਦਾ ਮੈਨੂੰ ਦਾਸ ਬਣਾ ਦਿਓ। ਸੱਸਾ ਸ਼ੋਹਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਨੀ ਹਾਰੇ। ਸੱਸਾ ਸ਼ਾਰ ਹੋ ਤੇਰੀ ਸੰਤਾ, ਆਪਣੀ ਕਿਰਪਾ ਕਰੋ ਭਗਵੰਤਾ। ਜਿਹੜੇ ਮੰਦੇ ਵਿਚ ਅਤਿ ਨਿਮਰਤਾ ਧਾਰਨ ਕਰਦੇ ਹਨ, ਉਹਨਾਂ ਤੇ ਅਕਾਲ ਪੁਰਖ ਵਾਹਿਗੁਰੂ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ। ਇਸੇ ਲਈ ਸਤਿਗੁਰੂ ਅਕਾਲ ਪੁਰਖ ਦੇ ਕੋਲੋਂ ਇਹੀ ਦਾਤ ਮੰਗਦੇ ਹਨ। ਇਹ ਨਹੀਂ ਆਖਦੇ ਵੀ ਮੈਨੂੰ ਕੋਈ ਜਥੇਦਾਰ ਬਣਾ ਦੇ, ਪ੍ਰਧਾਨ ਬਣਾ ਦੇ, ਜਾਂ ਕੋਈ ਮੈਨੂੰ ਪ੍ਰੈਜੀਡੈਂਟ ਬਣਾ ਦੇ, ਚੇਅਰਮੈਨ ਬਣਾ ਦੇ। ਕਹਿੰਦੇ ਜਿਹੜੇ ਦਾਸਾਂ ਦੇ ਦਾਸ ਨੇ, ਮੈਨੂੰ ਉਹਨਾਂ ਦਾ ਦਾਸ ਬਣਾ ਦੇ।
ਹਮ ਅੰਦਰੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰਦੇ ਹਨ, ਹੇ ਵਾਹਿਗੁਰੂ ਜੀ, ਅਸੀਂ ਤਾਂ ਮਾਨਸਿਕ ਤੌਰ ਤੇ ਅੰਨੇ ਹਾਂ, ਗਿਆਨ ਤੋਂ ਹੀਣੇ ਅਗਿਆਨੀ ਹਾਂ, ਕਿਉਂ ਚਾਲੈ ਮਾਰਗ ਪੰਥਾ। ਜੋ ਸਤਿਗੁਰੂ ਨੇ ਸਾਨੂੰ ਗੁਰਸਿੱਖੀ ਦਾ ਮਾਰਗ ਬਖਸ਼ਿਸ਼ ਕੀਤਾ ਹੈ, ਪੰਥਾ, ਉਸ ਰਸਤੇ ਤੇ ਅਸੀਂ ਕਿਵੇਂ ਚੱਲ ਸਕਦੇ ਹਾਂ, ਨਹੀਂ ਚੱਲ ਸਕਦੇ। ਜਿਹੜਾ ਮਾਨਸਿਕ ਤੌਰ ਤੇ ਅੰਨਾ ਮਨੁੱਖ ਹੈ, ਉਹ ਕਦੇ ਗੁਰਸਿੱਖੀ ਮਾਰਗ ਤੇ ਚੱਲ ਹੀ ਨਹੀਂ ਸਕਦਾ, ਕਿਉਂ? ਸਤਿਗੁਰੂ ਨੇ ਮਾਇਆ ਤਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ, ਮਾਇਆ ਤਾਰੀ ਨੂੰ ਅੰਨਾ ਤੇ ਬੋਲਾ ਲਿਖਿਆ। ਜਿਹੜਾ ਅੰਨਾ ਹੈ, ਔਰ ਉਹ ਕਿਵੇਂ ਸਹੀ ਰਸਤੇ ਤੇ ਚੱਲ ਸਕਦਾ ਹੈ, ਤੇ ਜਿਹੜਾ ਬੋਲਾ ਕਿਸੇ ਦੀ ਗੱਲ ਵੀ ਨਹੀਂ ਸੁਣ ਸਕਦਾ। ਨਹੀਂ ਤੇ ਕਈ ਵਾਰੀ ਆਦਮੀ ਜੇ ਗਲਤ ਰਸਤੇ ਪੈ ਜਾਵੇ, ਦੂਜਾ ਉਸ ਨੂੰ ਉੱਚੀ ਬੋਲ ਕੇ ਆਵਾਜ਼ ਮਾਰ ਕੇ ਦੱਸ ਦਿੰਦਾ ਵੀ ਉਹ ਰਸਤਾ ਗਲਤ ਹੈ, ਤੂੰ ਹੋਰ ਰਸਤੇ ਦੂਜੇ ਰਸਤੇ ਜਾ। ਪਰ ਜਿਹਨੂੰ ਨਾ ਦਿਸਦਾ ਤੇ ਨਾ ਸੁਣਦਾ ਹੈ, ਕਿਉਂ ਚੱਲ ਹੈ ਮਾਰਗ ਪੰਥਾ, ਉਹ ਦੱਸੋ ਗੁਰਸਿੱਖੀ ਮਾਰਗ ਤੇ ਕਿਵੇਂ ਚੱਲ ਸਕਦਾ, ਨਹੀਂ ਚੱਲ ਸਕਦਾ।
ਹਮ ਅੰਧਲੇ ਕੋ ਗੁਰ ਅੰਚਲ ਦੀ ਜੈ, ਜਨ ਨਾਨਕ ਚਲ ਹੈ ਮਿਲਨ ਥਾ।
ਹੇ ਸਤਿਗੁਰੂ ਜੀ, ਮੈਂ ਤੇ ਅੰਨਾ ਹਾਂ, ਤੁਸੀਂ ਅੰਨੇ ਨੂੰ ਅੰਚਲ ਦਾ ਅਰਥ ਹੈ, ਤੁਸੀਂ ਆਪਣਾ ਪੱਲਾ ਪਕੜਾ ਦਿਓ। ਹਿੰਦੀ ਵਿੱਚ ਅੰਚਲ ਪੱਲੇ ਨੂੰ ਕਹਿੰਦੇ ਨੇ। ਹੇ ਵਾਹਿਗੁਰੂ ਜੀ, ਮੈਂ ਮਾਨਸਿਕ ਤੌਰ ਤੇ ਅੰਨਾ ਹਾਂ, ਹੇ ਸਤਿਗੁਰੂ ਜੀ, ਤੁਸੀਂ ਅੰਨੇ ਨੂੰ ਆਪਣੇ ਨਾਮ ਦਾ ਸ਼ਬਦ ਦਾ ਪੱਲਾ ਪਕੜਾ ਦਿਓ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ, ਵੀ ਸ਼ਬਦ ਦਾ ਪੱਲਾ ਮੈਨੂੰ ਪਕੜਾ ਦਿਓ, ਜਨ ਨਾਨਕ ਚਲਹਿ ਮਿਲੰਥਾ। ਇਹ ਦਾਸ ਨਾਨਕ ਵੀ ਆਪਣੇ ਆਪ ਨੂੰ ਸਤਿਗੁਰੂ ਕਹਿੰਦੇ ਨੇ, ਇਹ ਤੁਹਾਡਾ ਨਿਮਾਣਾ ਜਾਂ ਸੇਵਕ, ਇਹ ਵੀ ਦੂਸਰਿਆਂ ਦੇ ਨਾਲ ਮਿਲ ਕੇ ਇਸ ਮਾਰਗ ਤੇ ਚੱਲ ਸਕਦੇ। ਕਿਉਂਕਿ ਜੇ ਹੁਣ ਕਿਸੇ ਸੂਰਮੇ ਨੂੰ ਤੁਸੀਂ ਹੱਥ ਪਕੜਾ ਦਿਓ ਜਾਂ ਪੱਲਾ ਹੀ ਫੜਾ ਦਿਓ, ਉਹ ਫਿਰ ਦੂਸਰਿਆਂ ਦੇ ਨਾਲ ਨਾਲ ਤੁਰਿਆ ਜਾਂਦਾ। ਅਸੀਂ ਅੰਨੇ ਹਾਂ, ਮਾਨਸਿਕ ਤੌਰ ਤੇ ਅੰਨੇ ਹਾਂ, ਤੁਸੀਂ ਇਹ ਸਾਨੂੰ ਨਾਮ ਬਾਣੀ ਦਾ ਪੱਲਾ ਪਕੜਾ ਦਿਓ, ਤਾਂ ਕਿ ਅਸੀਂ ਵੀ ਹੋਰ ਦੂਜੇ ਗੁਰਮੁਖਾਂ ਦੇ ਨਾਲ, ਜਿਹੜੇ ਗੁਰਮਤ ਰਾਹ ਦੇ ਪੰਧੀ ਨੇ, ਅਸੀਂ ਵੀ ਉਹਨਾਂ ਦੇ ਨਾਲ ਹੀ ਮਿਲ ਕੇ ਚੱਲ ਸਕੀਏ।
ਜੈ ਸ੍ਰੀ ਮਹੱਲਾ ਚੌਥਾ। ਹੀਰਾ ਲਾਲ ਅਮੋਲਕ ਹੈ ਭਾਰੀ, ਬਿਨ ਗਾਕ ਮੀਕਾ ਕਾਖਾ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਵਾਹਿਗੁਰੂ ਦੇ ਨਾਮ ਦੀ ਮਹਿਮਾ ਉਚਾਰਨ ਕਰਦੇ ਹਨ। ਨਾਮ ਇੱਕ ਬੜਾ ਕੀਮਤੀ ਹੀਰਾ ਹੈ। ਜਿਵੇਂ ਇਤਿਹਾਸ ਵਿੱਚ ਪ੍ਰਸੰਗ ਆਉਂਦਾ ਹੈ, ਇੱਕ ਵਾਰ ਭਾਈ ਮਰਦਾਨੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਹਿਣ ਲੱਗਾ, ਸੱਚੇ ਪਾਤਸ਼ਾਹ, ਤੁਸੀਂ ਤਾਂ ਪਰਮੇਸ਼ਰ ਹੋ, ਮੈਂ ਇੱਕ ਸਾਧਾਰਨ ਜੀਵ ਹਾਂ, ਇਨਸਾਨ ਹਾਂ। ਮੈਨੂੰ ਭੁੱਖ ਵੀ ਲੱਗਦੀ ਹੈ, ਤੇ ਵੀ ਲੱਗਦੀ ਹੈ, ਮੈਨੂੰ ਹਰ ਚੀਜ਼ ਦੀ ਲੋੜ ਹੁੰਦੀ ਹੈ। ਪਰ ਕਈ ਵਾਰੀ ਆਪ ਜੀ ਦੇ ਨਾਲ ਕਈ ਕਈ ਦਿਨ ਭੁੱਖੇ ਪਿਆਸੇ ਵੀ ਰਹਿਣਾ ਪੈਂਦਾ, ਇਹ ਬੜਾ ਔਖਾ ਲੱਗਦਾ। ਇਸ ਲਈ ਤੁਸੀਂ ਮੇਰੇ ਤੇ ਕਿਰਪਾ ਕਰੋ, ਜਾਂ ਤੇ ਮੈਨੂੰ ਆਪਣੇ ਵਰਗਾ ਬਣਾ ਲਓ, ਤੇ ਜਾਂ ਫਿਰ ਮੇਰੀਆਂ ਸਾਰੀਆਂ ਲੋੜਾਂ ਪੂਰਨ ਕਰੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਵਿੱਚ ਸਮਝ ਗਏ ਬਈ ਭਾਈ ਮਰਦਾਨੇ ਦੇ ਮਨ ਦੇ ਵਿੱਚ ਹੁਣ ਮਾਇਆ ਦਾ ਸੰਕਲਪ ਪੈਦਾ ਹੋ ਗਿਆ। ਕਹਿਣ ਲੱਗੇ, ਭਾਈ ਮਰਦਾਨਿਆਂ, ਦੱਸ ਕੀ ਚਾਹੀਦਾ, ਕੀ ਚਾਹੁੰਦਾ ਹੈ? ਤੇ ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ, ਜਿਹੜਾ ਸਭ ਤੋਂ ਕੀਮਤੀ ਪਦਾਰਥ ਹੈ, ਸਭ ਤੋਂ ਵਡਮੁੱਲਾ ਕੋਈ ਪਦਾਰਥ ਹੈ, ਉਹ ਮੈਨੂੰ ਦਿਓ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਮਰਦਾਨਿਆ, ਅੱਛਾ, ਤੂੰ ਸਭ ਤੋਂ ਕੀਮਤੀ ਪਦਾਰਥ ਮੰਗਦਾ। ਸਤਿਗੁਰੂ ਨੇ ਇੱਕ ਬੜਾ ਕੀਮਤੀ ਲਾਲ ਭਾਈ ਮਰਦਾਨੇ ਨੂੰ ਦਿੱਤਾ। ਕਹਿਣ ਲੱਗੇ, ਭਾਈ ਮਰਦਾਨਿਆ, ਆਹ ਲਾਲ ਬੜਾ ਕੀਮਤੀ ਹੈ। ਹੁਣ ਭਾਈ ਮਰਦਾਨੇ ਨੇ ਲਾਲ ਕਦੀ ਵੇਖਿਆ ਨਹੀਂ ਸੀ, ਨਾ ਉਹਦੀ ਕੀਮਤ ਦਾ ਪਤਾ ਸੀ। ਕਹਿਣ ਲੱਗਾ, ਮਹਾਰਾਜ, ਇਹ ਤੇ ਲਾਲ ਜੇ ਰੰਗ ਦਾ ਪੱਥਰ ਦਾ ਮਣਕਾ ਹੈ, ਇਹ ਕਿਤੇ ਕਿੰਨਾ ਕੁ ਕੀਮਤੀ ਹੋ ਸਕਦਾ ਹੈ? ਇਹ 2-4 ਰੁਪਏ ਦਾ ਹੋਵੇਗਾ, 10 ਦਾ ਹੋਵੇਗਾ, 20 ਦਾ ਹੋਵੇਗਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ, ਅੱਗੇ ਨਗਰ ਆਵੇਗਾ, ਉੱਥੇ ਇਸਦਾ ਮੁੱਲ ਪਵਾਵਾਂਗੇ। ਕਹਿਣ ਲੱਗਾ ਸੱਚੇ ਪਾਤਸ਼ਾਹ, ਠੀਕ ਹੈ। ਅੱਗੇ ਬਿਸ਼ੰਬਰਪੁਰ ਨਗਰ ਆਇਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ, ਤੂੰ ਹੁਣ ਇਸ ਨਗਰ ਦੇ ਵਿੱਚ ਜਾ, ਇੱਥੇ ਇੱਕ ਸਾਲਸ ਰਾਏ ਨਾਮ ਦਾ ਜੌਹਰੀ ਰਹਿੰਦਾ, ਤੂੰ ਉਹਦੇ ਕੋਲ ਜਾਵੀ, ਉਹ ਅਸਲੀ ਇਸ ਲਾਲ ਦਾ ਮੁੱਲ ਦੱਸੇਗਾ। ਕਹਿਣ ਲੱਗਾ, ਮਹਾਰਾਜ, ਠੀਕ ਹੈ। ਤੇ ਭਾਈ ਮਰਦਾਨਾ ਚੱਲ ਪਿਆ। ਉਹਦੇ ਮਨ ਦੇ ਵਿੱਚ ਖਿਆਲ ਆਇਆ, ਚਲੋ ਹੁਣ ਰਸਤੇ ਵਿੱਚ ਜਾ ਰਹੇ ਹਾਂ, ਬਾਜ਼ਾਰ ਹੈ, ਕਿਸੇ ਹੋਰ ਕੋਲੋਂ ਵੀ ਇਸ ਲਾਲ ਦਾ ਮੁੱਲ ਪੁੱਛ ਲਈਏ, ਕੀ ਹਰਜ ਹੈ। ਤਾਂ ਉਸ ਵੇਲੇ ਸਭ ਤੋਂ ਪਹਿਲਾਂ ਇੱਕ ਮਾਈ ਸੀ, ਉਹ ਦਰਵਾਜ਼ੇ ਦੇ ਬਾਹਰ ਖੜੀ ਸੀ। ਭਾਈ ਮਰਦਾਨਾ ਅੱਗੋਂ ਦੀ ਲੰਘਣ ਲੱਗਿਆ, ਉਸ ਮਾਈ ਨੂੰ ਕਹਿਣ ਲੱਗਾ, ਮਾਤਾ, ਮੇਰੇ ਕੋਲ ਇੱਕ ਲਾਲ ਹੈ, ਤੂੰ ਲੈਣਾ? ਉਹ ਕਹਿਣ ਲੱਗੀ, ਦਿਖਾ ਤੇ ਸਹੀ। ਜਦੋਂ ਦਿਖਾਇਆ, ਕਹਿਣ ਲੱਗੀ, ਅੱਛਾ, ਜੇ ਤੂੰ ਇਹ ਲਾਲ ਮੈਨੂੰ ਦੇਣਾ, ਮੈਂ ਤੈਨੂੰ ਇੱਕ ਆਟੇ ਦਾ ਬੁੱਕ ਦੇ ਸਕਦੀ ਹਾਂ। ਭਾਈ ਮਰਦਾਨਾ ਅੱਗੇ ਚੱਲ ਪਿਆ। ਕਹਿਣ ਲੱਗਾ, ਇਹ ਤੇ ਲਾਲ ਬੜਾ ਕੀਮਤੀ ਹੈ, ਤੇ ਇਸ ਪੋਲੀ ਭੰਡਾਰੀ ਮਾਈ ਨੇ ਇੱਕ ਆਟੇ ਦਾ ਬੁੱਕ ਹੀ ਮੁੱਲ ਪਾਇਆ। ਅੱਗੇ ਚੱਲ ਪਿਆ, ਕੋਈ ਬਜਾਜ ਦੀ ਦੁਕਾਨ ਆਈ, ਉਹਨੂੰ ਕਹਿਣ ਲੱਗਾ, ਭਾਈ, ਤੂੰ ਲਾਲ ਲੈਣਾ? ਉਹ ਕਹਿੰਦਾ, ਦਿਖਾ। ਜਦੋਂ ਦਿਖਾਇਆ, ਕਹਿਣ ਲੱਗਾ, ਮੈਂ 1 ਰੁਪਇਆ ਇਹਦਾ ਦੇ ਸਕਦਾ ਹਾਂ। ਭਾਈ ਮਰਦਾਨਾ ਅੱਗੇ ਤੁਰ ਪਿਆ। ਅੱਗੇ ਕੋਈ ਚੰਗਾ ਸੇਠ ਧਨਾੜ ਆਦਮੀ ਬੈਠਾ ਦਿਖਿਆ, ਉਹਨੂੰ ਜਾ ਕੇ ਲਾਲ ਵਿਖਾਇਆ, ਤੇ ਉਹ ਕਹਿਣ ਲੱਗਾ, ਮੈਂ ਇਹਦਾ 5 ਰੁਪਏ ਮੁੱਲ ਦੇ ਸਕਦਾ ਹਾਂ। 5 ਰੁਪਏ ਤੋਂ ਵੱਧ ਮੁੱਲ ਕਿਸੇ ਨੇ ਨਾ ਪਾਇਆ, ਕਿਉਂਕਿ ਉਸ ਵੇਲੇ ਪੈਸੇ ਦੀ ਕੀਮਤ ਵੀ ਬਹੁਤ ਵਧੇਰੇ ਸੀ। ਅਖੀਰ ਪੁੱਛਦਾ ਪੁਛਾਉਂਦਾ ਜਦੋਂ ਮਰਦਾਨਾ ਸਾਲਸਰਾਏ ਜੌਹਰੀ ਦੇ ਘਰ ਪੁੱਜਿਆ, ਤੇ ਉਹਨੂੰ ਜਾ ਕੇ ਲਾਲ ਵਿਖਾਇਆ, ਉਹ ਬੜਾ ਪ੍ਰਸੰਨ ਹੋਇਆ, ਕਿਉਂਕਿ ਧਰਮੀ ਬੰਦਾ ਸੀ ਔਰ ਉਸਨੇ ਭਾਈ ਮਰਦਾਨੇ ਦੀ ਬੜੀ ਸੇਵਾ ਕੀਤੀ। ਲੰਗਰ ਪਾਣੀ ਛਕਾਇਆ ਤੇ ਬਸਤਰ ਵੀ ਦਿੱਤੇ। ਭਾਈ ਮਰਦਾਨਾ ਬੜਾ ਹੈਰਾਨ ਹੋਇਆ। ਕਹਿਣ ਲੱਗਾ, ਤੂੰ ਇਹ ਦੱਸ, ਇੰਨੀ ਸੇਵਾ ਮੇਰੀ ਖਾਤਰ ਜਮ੍ਹਾਂ ਕਿਉਂ ਕਰ ਰਿਹਾ ਹੈ? ਉਹ ਕਹਿੰਦਾ, ਮੈਂ ਇਹੋ ਜਿਹਾ ਲਾਲ ਕਦੀ ਵੇਖਿਆ ਹੀ ਨਹੀਂ ਜਿਹੜਾ ਅੱਜ ਲਾਲ ਤੂੰ ਮੈਨੂੰ ਵਿਖਾਇਆ। ਭਾਈ ਮਰਦਾਨਾ ਹੈਰਾਨ ਹੋਇਆ, ਕਹਿੰਦਾ ਫਿਰ ਇਹਦੀ ਕੀਮਤ ਕਿੰਨੀ ਕੁ ਹੈ? ਉਹਨੇ 100 ਰੁਪਇਆ ਕੱਢ ਕੇ ਦਰਸ਼ਨੀ ਭੇਟਾ ਦਾ ਰੱਖਿਆ। ਕਹਿਣ ਲੱਗਾ, ਆਹ ਤੇ ਇਹਦੀ ਦਰਸ਼ਨੀ ਭੇਟਾ ਹੈ 100 ਰੁਪਇਆ। ਤੇ ਨਾਲ ਹੀ ਕਹਿਣ ਲੱਗਾ, ਇਹ ਲਾਲ ਇੰਨਾ ਕੀਮਤੀ ਹੈ, ਮੈਂ ਇਸਦਾ ਮੁੱਲ ਦੇ ਹੀ ਨਹੀਂ ਸਕਦਾ। ਆਹ ਜਿੰਨੀ ਮੇਰੇ ਕੋਲ ਜਾਇਦਾਦ ਹੈ, ਕੋਠੀਆਂ ਨੇ, ਅਸਵਾਰੀਆਂ ਨੇ, ਬੰਗਲੇ ਨੇ, ਬਾਗ ਨੇ, ਜੇ ਮੈਂ ਸਾਰਾ ਕੁਝ ਵੀ ਦੇ ਦੇਵਾਂ, ਇਹ ਲਾਲ ਦੀ ਕੀਮਤ ਨਹੀਂ ਹੋ ਸਕਦੀ। ਆਹ 100 ਰੁਪਇਆ ਤੇ ਮੈਂ ਦਰਸ਼ਨੀ ਭੇਟਾ ਦਾ ਹੀ ਤੈਨੂੰ ਦਿੱਤਾ ਹੈ। ਭਾਈ ਮਰਦਾਨਾ ਬੜਾ ਖੁਸ਼ ਹੋ ਗਿਆ ਜਦੋਂ ਅਸਲੀ ਲਾਲ ਦਾ ਮੁੱਲ ਪਿਆ। ਸਤਿਗੁਰੂ ਦੇ ਪਾਸ ਆਇਆ ਤੇ ਕਹਿਣ ਲੱਗਾ, ਸੱਚੇ ਪਾਤਸ਼ਾਹ, ਲਾਲ ਤੇ ਬੜਾ ਕੀਮਤੀ ਹੈ। ਸਤਿਗੁਰੂ ਕਹਿਣ ਲੱਗੇ, ਇਹ ਤੇ ਜੌਹਰੀ ਹੀ ਦੱਸ ਸਕਦਾ ਹੈ ਵੀ ਲਾਲ ਕਿੰਨਾ ਕੀਮਤੀ ਹੁੰਦਾ ਹੈ। ਆਮ ਸਾਧਾਰਨ ਆਦਮੀ ਨੂੰ, ਕਿਸੇ ਨੂੰ ਵੀ ਤੁਸੀਂ ਕੋਈ ਹੀਰਾ ਕੋਈ ਲਾਲ ਦਿਖਾ ਦਿਓ, ਉਹਦੀ ਕੀਮਤ ਨਹੀਂ ਜਾਣ ਸਕੇਗਾ। ਇਸੇ ਲਈ ਸਤਿਗੁਰੂ ਕਹਿਣ ਲੱਗੇ, ਭਾਈ ਮਰਦਾਨਿਆਂ, ਅਸੀਂ ਤੈਨੂੰ ਇੱਕ ਬੜਾ ਕੀਮਤੀ ਹੀਰਾ ਦਿੱਤਾ ਹੋਇਆ ਹੈ, ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਹੀਰਾ, ਕਿਉਂਕਿ ਸਤਿਗੁਰੂ ਮਹਾਰਾਜ ਨੇ ਭਾਈ ਮਰਦਾਨੇ ਨੂੰ ਕੀਰਤਨ ਦੀ ਦਾਤ ਬਖਸ਼ਿਸ਼ ਕੀਤੀ ਸੀ। ਸਤਿਗੁਰੂ ਕਹਿਣ ਲੱਗੇ, ਭਾਈ ਮਰਦਾਨਿਆਂ, ਜਿਵੇਂ ਇਹ ਲਾਲ ਬੜਾ ਕੀਮਤੀ ਹੈ, ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਵੀ ਇੱਕ ਲਾਲ ਹੈ, ਉਹ ਵੀ ਬੜਾ ਕੀਮਤੀ ਹੈ। ਇਸ ਲਈ ਤੂੰ ਦੱਸ ਹੁਣ, ਉਸ ਕੀਮਤੀ ਵਸਤੂ ਨੂੰ ਆਪਣੇ ਕੋਲ ਰੱਖੀਦਾ ਹੈ ਜਾਂ ਉਸ ਨੂੰ ਵੇਚਿਆ ਵੀ ਜਾ ਸਕਦਾ? ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ, ਇਹਦੇ ਬਾਰੇ ਮੈਨੂੰ ਤੇ ਕੁਝ ਨਹੀਂ ਪਤਾ। ਤਾਂ ਸਤਿਗੁਰੂ ਕਹਿਣ ਲੱਗੇ, ਜਿਹੜੀ ਕੋਈ ਕੀਮਤੀ ਵਸਤੂ ਹੋਵੇ ਤੇ ਉਹਨੂੰ ਆਦਮੀ ਕੋਲ ਰੱਖੇ ਤਾਂ ਉਹ ਅਮੀਰ ਮੰਨਿਆ ਜਾਂਦਾ, ਤੇ ਜੇ ਉਹਨੂੰ ਵੇਚ ਦੇਵੇ ਤੇ ਫਿਰ ਉਹ ਗਰੀਬ ਬਣ ਜਾਂਦਾ। ਇਸੇ ਲਈ ਨਾਮ ਇੱਕ ਹੀਰਾ ਹੈ, ਇਹਨੂੰ ਕੋਲੇ ਹੀ ਰੱਖਣਾ ਚਾਹੀਦਾ, ਤੇ ਜਿਹੜਾ ਇਸ ਨੂੰ ਵੇਚਦਾ ਹੈ, ਵੇਚਣ ਤੋਂ ਮੁਰਾਦ ਹੈ, ਕਈ ਲੋਕ ਕਈਆਂ ਕੋਲੋਂ ਮਾਇਆ ਲੈ ਕੇ ਕਹਿੰਦੇ, ਲਓ ਜੀ, ਅਸੀਂ ਤੁਹਾਡਾ ਆਹ ਕੰਮ ਪੂਰਾ ਕਰ ਦੇਵਾਂਗੇ, ਆਹ ਤੁਹਾਡੇ ਮਨ ਦੀ ਇੱਛਾ ਪੂਰੀ ਕਰ ਦੇਵਾਂਗੇ, ਅਸੀਂ ਤੁਹਾਡੇ ਲਈ ਪਾਠ ਕਰਾਂਗੇ, ਅਸੀਂ ਤੁਹਾਡੇ ਲਈ ਅਰਦਾਸ ਕਰਾਂਗੇ। ਉਹ ਫਿਰ ਹੀਰਾ ਵੇਚਣ ਵਾਲੀ ਗੱਲ ਹੁੰਦੀ ਹੈ। ਜਿਹੜਾ ਹੀਰਾ ਹੁੰਦਾ ਹੈ, ਉਹਦੀ ਦਰਸ਼ਨੀ ਭੇਟਾ ਹੀ ਬਥੇਰੀ ਹੁੰਦੀ ਹੈ। ਇਸ ਲਈ ਅਸਲੀ ਨਾਮ ਨੂੰ, ਅਸਲੀ ਸਿਮਰਨ ਨੂੰ ਆਪਣੇ ਕੋਲ ਹੀ ਰੱਖਣਾ ਚਾਹੀਦਾ ਹੈ। ਸੋ ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੇਰਾ ਮਨ ਗੋਪਤ ਹੀਰ ਹਰ ਰੱਖ, ਉਸ ਮੇਰੇ ਵਾਹਿਗੁਰੂ ਨੇ ਮੇਰੇ ਮਨ ਦੇ ਵਿੱਚ ਇੱਕ ਗੋਪਤ ਹੀਰਾ ਰੱਖਿਆ ਹੋਇਆ। ਉਹ ਕੀ ਹੈ? ਵਾਹਿਗੁਰੂ ਦਾ ਨਾਮ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਦੀਨ ਦਿਆਲ ਮਲਾਇਓ ਗੁਰ ਸਾਧੂ। ਜਦੋਂ ਦੀਨਾਂ ਤੇ ਦਿਆਲਤਾ ਕਰਨ ਵਾਲੇ ਅਕਾਲ ਪੁਰਖ ਨੇ ਸਾਨੂੰ ਪਰਉਪਕਾਰੀ ਸਤਿਗੁਰੂ ਮਿਲਾ ਦਿੱਤਾ, ਗੁਰ ਮਿਲਿਆ ਹੀਰ ਪਰਖਾ, ਅਸੀਂ ਗੁਰੂ ਦੇ ਨਾਲ ਮਿਲ ਕੇ ਉਸ ਹੀਰੇ ਦੀ ਪਰਖ ਕਰ ਲਈ, ਭਾਵ ਗੁਰੂ ਦੇ ਨਾਲ ਮਿਲ ਕੇ ਨਾਮ ਦੇ ਹੀਰੇ ਦੀ ਕਦਰੋ ਕੀਮਤ ਦਾ ਪਤਾ ਚੱਲ ਗਿਆ, ਤੇ ਹੁਣ ਅਸੀਂ ਉਸ ਨਾਮ ਦੇ ਹੀਰੇ ਨੂੰ ਹਮੇਸ਼ਾ ਲਈ ਆਪਣੇ ਕੋਲ ਸੰਭਾਲ ਕੇ ਰੱਖਿਆ ਹੋਇਆ। ਹੁਣ ਆਰੰਭ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ।
ਹੀਰਾ ਲਾਲ ਅਮੋਲਕ ਹੈ ਭਾਰੀ, ਬਿਨ ਗਾਹਕ ਮਿਕਾ ਕਾਖਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰੂਪੀ ਹੀਰਾ ਇੱਕ ਬੜਾ ਹੀ ਅਮੋਲਕ ਲਾਲ ਹੈ। ਵਾਹਿਗੁਰੂ ਦਾ ਨਾਮ ਰੂਪੀ ਹੀਰਾ ਇੱਕ ਬੜਾ ਅਮੋਲਕ ਰਤਨ ਹੈ, ਭਾਰੀ ਦਾ ਅਰਥ ਵੀ ਬਹੁਤ ਵੱਡੀ ਕੀਮਤ ਵਾਲਾ ਅਮੋਲਕ ਰਤਨ ਹੈ। ਬਿਨ ਗਾਹਕ ਮੀਕਾ ਕਾਖਾ, ਪਰ ਬਿਨਾਂ ਗਾਹਕ ਤੋਂ, ਕਿਉਂਕਿ ਕੀਮਤੀ ਹੀਰੇ ਰਤਨਾਂ ਦੇ ਗਾਹਕ ਵੀ ਵਿਰਲੇ ਹੁੰਦੇ ਨੇ, ਹੀਰੇ ਮੋਤੀਆਂ ਦੇ ਵਪਾਰੀ ਬਹੁਤ ਘੱਟ ਲੋਕ ਹੁੰਦੇ ਨੇ। ਜਿਨ੍ਹਾਂ ਦੇ ਕੋਲੇ ਬਹੁਤੀ ਮਾਇਆ ਹੋਵੇ ਉਹੀ ਹੀਰੇ ਲਾਲ ਖਰੀਦ ਸਕਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਦਾ ਨਾਮ ਰੂਪੀ ਹੀਰਾ ਬਹੁਤ ਭਾਰੀ ਅਮੋਲਕ ਰਤਨ ਵਾਂਗ ਹੈ। ਬਿਨ ਗਾਹਕ ਮੀਕਾ ਕਾਖਾ, ਪਰ ਬਿਨਾਂ ਗਾਹਕ ਤੋਂ, ਮੀਕਾ ਕਾਖਾ ਇਹ ਕੱਖਾਂ ਦੇ ਵਿੱਚ ਹੀ ਮਿਲਿਆ ਪਿਆ ਹੈ, ਕੱਖਾਂ ਦੇ ਬਰਾਬਰੀ ਇਹਨੂੰ ਸਮਝਿਆ ਜਾ ਰਿਹਾ ਹੈ। ਅਗਿਆਨੀ ਲੋਕ ਵਾਹਿਗੁਰੂ ਦੇ ਨਾਮ ਦੀ ਕਦਰੋ ਕੀਮਤ ਨੂੰ ਨਹੀਂ ਜਾਣ ਸਕਦੇ। ਮੀਕਾ ਦਾ ਅਰਥ ਇੱਕ ਕੱਖ ਦੇ ਬਰਾਬਰ, ਮੀਕਾ ਦਾ ਅਰਥ ਵੀ ਇੱਕ ਦਾ ਅਰਥ ਵੀ ਹੈ ਤੇ ਦੂਸਰਾ ਮੀਕਾ ਦਾ ਅਰਥ ਮਿਲਿਆ ਹੋਇਆ, ਵੀ ਕੱਖਾਂ ਦੇ ਵਿੱਚ ਹੀ ਮਿਲਿਆ ਪਿਆ ਹੈ, ਕੱਖਾਂ ਦੇ ਵਿੱਚ ਹੀ ਰਲਿਆ ਪਿਆ ਹੈ। ਬਿਨ ਗਾਹਕ ਮੀਕਾ ਕਾਖਾ, ਤੀਸਰਾ ਅਰਥ ਮੀਕਾ ਦਾ ਅਰਥ ਬਰਾਬਰ ਵੀ ਕੀਤਾ। ਬਿਨਾਂ ਗਾਹਕ ਤੋਂ ਇਹ ਕੱਖ ਦੇ ਬਰਾਬਰ ਹੀ ਇਹਨੂੰ ਸਮਝਿਆ ਜਾ ਰਿਹਾ ਹੈ।